ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਦੇਹ ਕੂਪ ਹੈ ਨਾ ਸਖਤ ਕਹਿ ਅਚਲ ਮੂਰ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਜੈ ਤੇ ਕੌਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਸਾ ਮਹੱਲਾ ਪਹਿਲਾ ਚਾਰੇ ਕੂੰਡਾ ਟੂਡੀਆ ਕੋ ਨੀਵੀਂ ਮੈਂਡਾ ਜੇ ਤੁਧ ਪਾਵੈ ਸਾਹਿਬਾ ਤੂੰ ਮੈਂ ਹਉ ਤੈਂਡਾ ਦਰ ਚਾਰੇ ਕੂੰਡਾ ਟੂਡੀਆ ਕੋ ਨੀਵੀਂ ਮੈਂਡਾ ਜੇ ਤੁਧ ਪਾਵੈ ਸਾਹਿਬਾ ਤੂੰ ਮੈਂ ਹਉ ਤੈਂਡਾ ਦਰ ਬੀਭਾ ਮੈਂ ਨੀਮ ਕੋ ਕਹਿ ਕਰੀ ਸਲਾਮ ਇੱਕੋ ਮੈਂਡਾ ਤੂੰ ਤਣੀ ਸਾਚਾ ਮੁਖ ਨਾਮ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਕੇ ਪਵਿੱਤਰ ਚਰਨਾਂ 'ਚ ਬੈਠ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਪੰਜਾਂ ਬਾਣੀਆਂ ਦੇ ਨਿਤਨੇਮ ਅਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸ਼ਬਦ ਨਾਲ ਜੋੜ ਲਈਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਜਿਸ ਦਾ ਵਾਹਿਗੁਰੂ ਅਕਾਲ ਪੁਰਖ ਦੇ ਦਰਬਾਰ ਵਿੱਚ ਅਰਦਾਸ ਕਰਨ ਦੇ ਨਾਲ ਸੰਬੰਧ ਹੈ। ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਬੇਨਤੀ ਕਰਨੀ ਹੈ, ਕਿਵੇਂ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ, ਕਿਵੇਂ ਡੋਰੀ ਪ੍ਰਭੂ 'ਤੇ ਰੱਖਣੀ ਹੈ। ਆਪਾਂ ਸਾਰਿਆਂ ਨੇ ਵਾਹਿਗੁਰੂ ਨਾਲ ਆਪਣਾ ਸੰਬੰਧ ਕਿਵੇਂ ਜੋੜਨਾ ਹੈ ਇਸ ਸ਼ਬਦ ਦੁਆਰਾ ਸਿੱਖਿਆ ਜਾ ਸਕਦਾ ਹੈ ਕਿ ਹੇ ਵਾਹਿਗੁਰੂ ਮੇਰਾ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ, ਮੇਰਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ, ਮੈਂ ਕਿੱਥੇ ਜਾਵਾਂ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਨਾ ਬੀਆ ਤੇਰੀ ਸੰਸਰ। ਹੇ ਮੇਰੇ ਸਤਿਗੁਰੂ, ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਤੇਰੇ ਤੋਂ ਬਿਨਾਂ ਦੂਸਰਾ ਕੋਈ ਟਿਕਾਣਾ ਇਸ ਸੰਸਾਰ ਵਿੱਚ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਅਤੇ ਹੈ ਵੀ ਕੋਈ ਨਹੀਂ। ਮੇਰੇ ਵਾਸਤੇ ਤਾਂ ਤੂੰ ਇੱਕੋ ਹੀ ਹੈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਕਿਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕੋਈ ਤਾਂ ਆਪਣੇ ਪੁੱਤਰਾਂ ਦਾ ਮਾਣ ਕਰਦਾ ਵੀ ਮੇਰੇ ਸੱਤ ਪੁੱਤਰ ਨੇ, ਕੋਈ ਕਹਿੰਦਾ ਵੀ ਮੇਰੇ ਕੁੜਮ ਬੜੇ ਤਕੜੇ ਨੇ, ਮੇਰੇ ਜਵਾਈ ਬੜੇ ਤਕੜੇ ਨੇ, ਕੋਈ ਸਰਕਾਰੀ ਅਫਸਰਾਂ ਦਾ, ਚੌਧਰੀਆਂ ਦਾ, ਰਾਜਿਆਂ ਮਹਾਰਾਜਿਆਂ ਦਾ, ਮੰਤਰੀਆਂ ਦਾ, ਵਜ਼ੀਰਾਂ ਦਾ, ਉਹਨਾਂ ਦਾ ਬੜਾ ਭਰੋਸਾ ਕਰਦਾ ਵੀ ਉਹਨਾਂ ਨਾਲ ਮੇਰੀ ਜਾਣ ਪਛਾਣ ਹੈ। ਕਿਸੇ ਨੂੰ ਆਪਣੇ ਪੈਸੇ ਟਕੇ ਦਾ, ਕਿਸੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਹੰਕਾਰ ਹੈ, ਮੇਰਾ ਕੋਈ ਨਹੀਂ। ਮੇਰਾ ਤਾਂ ਮੇਰੇ ਮਾਲਕ ਤੂੰ ਹੀ ਹੈ, ਕਿਸੇ ਕੋਈ ਕੋਏ ਮਾਂਝ ਨਿਮਾਣੀ ਇੱਕ ਤੋਂ, ਹਮਾਰਾ ਧੜਾ ਹਰ ਰਿਹਾ ਸਮਾਈ, ਸਾਡਾ ਧੜਾ ਤਾਂ ਪਰਮੇਸ਼ੁਰ ਹੀ ਹੈ, ਜਿਹਦਾ ਦੁਨੀਆਂ 'ਤੇ ਕੋਈ ਨਹੀਂ ਉਹਦਾ ਉਹ ਹੈ, ਔਰ ਸੱਚਾ ਵੀ ਇਹੀ ਹੈ। ਬਾਕੀ ਤਾਂ ਸਾਰੇ ਭੁਲੇਖਾ ਹੀ ਪਾਉਂਦੇ ਹੈ, ਪਰ ਕੋਈ ਸੱਚਾ ਮਦਦਗਾਰ ਨਹੀਂ, ਸੱਚਾ ਦੋਸਤ ਨਹੀਂ। ਆਪਣੇ ਆਪਣੇ ਸਵਾਰਥ ਨੂੰ, ਆਪਣੇ ਆਪਣੇ ਮਤਲਬ ਨੂੰ ਇੱਕ ਦੂਜੇ ਦੇ ਨਾਲ ਇਹ ਦਾਅਵੇ ਕਰਦੇ, ਵਾਅਦੇ ਕਰਦੇ, ਤੁਹਾਡੇ ਨਾਲ ਖੜ੍ਹੇ ਹਾਂ, ਫਿਕਰ ਨਾ ਕਰੋ, ਆਪਣਾ ਮਤਲਬ ਕੱਢ ਕੇ ਪਿੱਛੇ ਹੋ ਜਾਂਦੇ ਹੈ। ਪਰ ਮੇਰਾ ਵਾਹਿਗੁਰੂ ਇਸ ਦੁਨੀਆਂ ਵਿੱਚ ਵੀ ਨਾਲ ਰਹਿੰਦਾ, ਇਸ ਦੁਨੀਆਂ ਤੋਂ ਗਿਆ ਪਰਲੋਕ ਵਿੱਚ ਵੀ ਨਾਲ ਰਹਿੰਦਾ। ਇਸ ਕਰਕੇ ਸੱਚਾ ਮਿੱਤਰ, ਸੱਚਾ ਦੋਸਤ, ਸੱਚਾ ਰਿਸ਼ਤੇਦਾਰ ਉਹੀ ਹੈ। ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ। ਆਓ ਪ੍ਰੇਮ ਦੇ ਨਾਲ ਸਰਵਣ ਕਰੀਏ, ਸਾਰੀ ਸੰਗਤ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਆਸਾ ਰਾਗ ਵਿੱਚ। ਚਾਰੇ ਕੁੰਡਾ ਢੂੰਡੀਆ ਉਹ ਨੀਵੀਂ ਮੈਂਡਾ, ਮੈਂ ਦੁਨੀਆਂ ਦੀਆਂ ਚਾਰੇ ਕੁੰਡਾਂ ਢੂੰਡ ਕੇ ਵੇਖੀਆਂ ਨੇ, ਉੱਤਰ ਦੱਖਣ ਪੂਰਬ ਪੱਛਮ, ਈਸਟ ਵੈਸਟ, ਨੌਰਥ ਸਾਊਥ, ਜਿੱਧਰ ਵੀ ਮੈਂ ਜਾ ਕੇ ਦੇਖਿਆ, ਮੇਰਾ ਕੋਈ ਨਹੀਂ। ਕੋ ਨੀਵੀਂ ਮੈਂਡਾ, ਨੀਵੀਂ ਮੈਨੇ ਨਹੀਂ ਹੈ ਮੇਰਾ, ਮੈਂਡਾ ਮੈਨੇ ਮੇਰਾ, ਕੋਈ ਵੀ ਮੇਰਾ ਨਹੀਂ ਹੈ। ਉੱਦਾਂ ਮੈਂ ਕਹਿ ਦਿੰਦਾ ਵੀ ਇਹ ਮੇਰਾ ਹੈ, ਇਹ ਮੇਰਾ ਪਿਓ ਹੈ, ਇਹ ਮੇਰਾ ਭਰਾ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਫਰੈਂਡ ਹੈ, ਦੋਸਤ ਹੈ, ਪਰ ਹੈ ਕੋਈ ਨਹੀਂ, ਕੋਈ ਕਿਸੇ ਦਾ ਨਹੀਂ। ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਕੋਈ ਕਿਸੇ ਦੇ ਨਾਲ ਨਹੀਂ, ਐਵੇਂ ਝੂਠਾ ਭੁਲੇਖਾ ਨਾ ਰੱਖਿਆ ਜੇ, ਪੈ ਜਾਂਦਾ ਭੁਲੇਖਾ ਸਾਨੂੰ ਸਾਰਿਆਂ ਨੂੰ ਕਿ ਫਲਾਣਾ ਬੰਦਾ ਮੇਰਾ ਬੜਾ ਵਫ਼ਾਦਾਰ ਹੋਏਗਾ, ਉਹ ਬੰਦਾ ਬੜਾ ਠੀਕ ਹੈ, ਉਹ ਮੇਰੇ ਨਾਲ ਹੋਵੇਗਾ, ਪਰ ਸਭ ਐਵੇਂ ਹਵਾ ਦੇ ਬੁੱਲੇ ਹੀ ਹਨ, ਝੂਠੇ ਹੀ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰਾ ਕੋਈ ਨਹੀਂ। ਜੇ ਤੁਧ ਭਾਵੈ ਸਾਹਿਬਾ, ਤੂੰ ਮੈਂ ਹਾਂ ਤੈਂਡਾ। ਇਹ ਮੇਰੇ ਬਾਲਕ, ਜੇ ਤੇਰੀ ਮਨਜ਼ੂਰੀ ਹੋ ਜਾਵੇ, ਤੈਨੂੰ ਪਸੰਦ ਹੋਵੇ, ਤੇ ਮੇਰੀ ਤੇਰੀ ਦੋਸਤੀ ਬਣ ਸਕਦੀ ਹੈ। ਇਹ ਮੇਰੇ ਮਾਲਕ, ਇਹ ਮੇਰੇ ਵਾਹਿਗੁਰੂ, ਜੇ ਤੂੰ ਕਿਰਪਾ ਕਰ ਦੇਵੇਂ, ਤੂੰ ਬਖਸ਼ਿਸ਼ ਕਰ ਦੇਵੇਂ, ਤੂੰ ਮੇਰਾ ਬਣ ਜਾਵੇਂ, ਮੈਂ ਤੇਰਾ ਬਣ ਜਾਵਾਂ, ਤੂੰ ਮੈਂ, ਤੂੰ ਮੇਰਾ ਹੋਵੇਂ, ਮੈਂ ਤੈਂਡਾ ਅਤੇ ਮੈਂ ਤੇਰਾ ਹੋਵਾਂ। ਹੋਰ ਤਾਂ ਸਭ ਮੈਂ ਵੇਖ ਲਏ ਨੇ, ਠੋਕ ਵਜਾਏ ਸਭ ਡਿੱਠੀ ਆ, ਤੁਧ ਜਿਹਾ ਨਾਹੀਂ ਕੋਏ ਜੀਉ। ਸਾਰੇ ਮੈਂ ਰਿਸ਼ਤੇਦਾਰ, ਸੱਜਣ, ਮਿੱਤਰ, ਦੋਸਤ, ਫਰੈਂਡ ਪਰਖ ਲਏ ਨੇ, ਵੇਖ ਲਏ ਨੇ ਮਹਾਰਾਜ, ਮੇਰਾ ਕੋਈ ਨਹੀਂ। ਤੂੰ ਮੇਰਾ ਹੈ, ਤੂੰ ਮੈਂ, ਤੂੰ ਮੇਰਾ ਹੈ, ਹਾਂ ਤੈਂਡਾ ਅਤੇ ਮੈਂ ਤੇਰਾ ਹਾਂ, ਪਰ ਇਹ ਵੀ ਤੇਰੀ ਕਿਰਪਾ ਨਾਲ ਹੋਣਾ ਹੈ। ਮੈਂ ਨਹੀਂ ਤੇਰਾ ਬਣ ਸਕਦਾ, ਤੂੰ ਮੇਰਾ ਬਣ ਸਕਦਾ, ਤੂੰ ਸਮਰੱਥ ਹੈ, ਤੂੰ ਨਿਭਾ ਸਕਦਾ ਦੋਸਤੀ, ਮੈਂ ਨਿਭਾ ਨਹੀਂ ਸਕਦਾ। ਗਰੀਬ ਆਦਮੀ ਵਿਚਾਰਾ ਕਿਸੇ ਨਾਲ ਦੋਸਤੀ ਵੀ ਨਹੀਂ ਨਿਭਾ ਸਕਦਾ, ਉਹਦੀ ਤਾਕਤ ਹੀ ਨਹੀਂ ਚਾਹ ਪਿਆਉਣ ਦੀ, ਕਿਸੇ ਨੂੰ। ਮੈਂ ਮਹਾਰਾਜ ਤੈਨੂੰ ਕੀ ਦੇ ਸਕਦਾ, ਮੇਰੇ 'ਚ ਕੋਈ ਗੁਣ ਨਹੀਂ ਕਿ ਮੈਂ ਤੈਨੂੰ ਆਪਣੇ ਗੁਣਾਂ ਕਰਕੇ ਲਿਜਾ ਸਕਾਂ। ਮੇਰੇ 'ਚ ਕੋਈ ਸ਼ਕਤੀ ਨਹੀਂ ਕਿ ਮੈਂ ਆਪਣੀ ਸ਼ਕਤੀ ਨਾਲ ਤੈਨੂੰ ਆਕਰਸ਼ਿਤ ਕਰ ਸਕਾਂ ਆਪਣੇ ਵੱਲ। ਇਸ ਕਰਕੇ ਹੁਣ ਤੇਰੇ 'ਤੇ ਹੀ ਹੈ ਵੀ ਤੂੰ ਮੇਰੀ ਗਰੀਬ ਦੀ ਬਾਂਹ ਫੜ ਲਵੇਂ, ਫਿਰ ਆਪਾਂ ਇੱਕ ਦੂਜੀ ਦੇ ਦੋਸਤ ਬਣ ਜਾਵਾਂਗੇ, ਫਿਰ ਆਪਾਂ ਮਿੱਤਰ ਬਣ ਜਾਵਾਂਗੇ। ਇੱਕ ਮੁਸਲਮਾਨ ਫਕੀਰ ਦੀ ਸਾਖੀ ਸੁਣੀ ਦੀ ਹੈ, ਜਿਹੜਾ ਭੇਡਾਂ ਚਾਰਨ ਵਾਲਾ ਮੁੰਡਾ ਆਜੜੀ, ਉਸਨੇ ਸੁਣਿਆ ਵੀ ਖੁਦਾ ਲਾ ਸ਼ਰੀਕ ਹੈ, ਕਹਿਣ ਲੱਗਾ ਫਿਰ ਤਾਂ ਮੇਰੇ ਵਰਗਾ ਹੀ ਹੈ, ਮੇਰਾ ਵੀ ਸ਼ਰੀਕ ਕੋਈ ਨਹੀਂ, ਕਹਿੰਦਾ ਮੇਰਾ ਵੀ ਕੋਈ ਨਹੀਂ ਅਤੇ ਖੁਦਾ ਦਾ ਵੀ ਕਹਿੰਦੇ ਕੋਈ ਨਹੀਂ, ਖੁਦਾ ਦਾ ਵੀ ਸ਼ਰੀਕ ਕੋਈ ਨਹੀਂ ਅਤੇ ਮੇਰਾ ਵੀ ਕੋਈ ਸ਼ਰੀਕ ਨਹੀਂ, ਮੇਰਾ ਵੀ ਕੋਈ ਭਰਾ ਨਹੀਂ, ਜੇ ਖੁਦਾ ਇਕੱਲਾ ਹੈ ਤਾਂ ਮੈਂ ਵੀ ਇਕੱਲਾ ਹੀ ਹਾਂ ਦੁਨੀਆ 'ਤੇ, ਅਤੇ ਫਿਰ ਮੇਰੀ ਦੋਸਤੀ ਬਣ ਸਕਦੀ ਹੈ। ਉਹਨੂੰ ਕਹਿ ਖੁਦਾ ਨੂੰ ਆਖੀ ਜਾ ਕੇ, ਮੂਸਾ ਨੂੰ ਕਿਹਾ ਖੁਦਾ ਨੂੰ ਆਖੀ ਵੀ ਜੇ ਤੇਰਾ ਕੋਈ ਦੋਸਤ ਨਹੀਂ ਤਾਂ ਫਿਕਰ ਨਾ ਕਰ, ਮੈਂ ਤੇਰਾ ਦੋਸਤ ਬਣਾਂਗਾ, ਮੈਂ ਵੀ ਅੱਛਾ ਮੈਂ ਭੇਡਾਂ ਰੱਖੀਆਂ ਹੋਈਆਂ ਨੇ ਅਤੇ ਤੂੰ ਆਵੀਂ ਤਾਂ ਮੈਂ ਤੈਨੂੰ ਭੇਡਾਂ ਦਾ ਬੱਕਰੀਆਂ ਦਾ ਦੁੱਧ ਪਿਆਇਆ ਕਰਾਂਗਾ, ਜੇ ਕਿਤੇ ਤੇਰੇ ਪੈਰ 'ਚ ਕੰਡਾ ਲੱਗ ਗਿਆ ਤਾਂ ਮੈਂ ਕੰਡੇ ਕੱਢ ਲੈਂਦਾ ਹਾਂ, ਮੈਂ ਤੇਰੇ ਪੈਰ 'ਚੋਂ ਕੰਡਾ ਕੱਢ ਦਿਆ ਕਰਾਂਗਾ। ਕਹਿੰਦੇ ਉਸ ਭੋਲੇ ਬੱਚੇ ਦੀਆਂ ਗੱਲਾਂ ਉਸ ਖੁਦਾ ਤੱਕ ਪਹੁੰਚੀਆਂ ਅਤੇ ਖੁਦਾ ਉਹਦੇ ਕੋਲ ਆਇਆ, ਉਹਨੂੰ ਗੱਲ ਨਾਲ ਲਾ ਲਿਆ। ਇਹ ਵੀ ਉਸ ਖੁਦਾ ਦੀ ਗੁੜਿਆਈ ਹੈ ਕਿ ਉਹ ਸਾਡੀ ਬਾਂਹ ਫੜ ਲਵੇ। ਮੈਂ ਤਾਂ ਸਾਰੀ ਦੁਨੀਆ ਦੇਖੀ ਹੈ, ਮੇਰਾ ਕੋਈ ਨਹੀਂ, ਤੂੰ ਮੇਰਾ ਹੈ ਮੈਂ ਤੇਰਾ ਹਾਂ, ਉਹ ਵੀ ਜੇ ਤੂੰ ਕਿਰਪਾ ਕਰ ਦਵੇਂ ਤਾਂ ਇਹ ਦੋਸਤੀ ਬਣ ਜਾਵੇ ਅਤੇ ਨਿਭ ਜਾਵੇ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਇਸਲਾਮ। ਬੀਬਾ ਕਹਿੰਦੇ ਦੂਸਰਾ, ਨੀਮ ਕਹਿੰਦੇ ਹੈ ਨਹੀਂ, ਦੂਸਰਾ ਦਰ ਮੈਨੂੰ ਕੋਈ ਨਜ਼ਰ ਨਹੀਂ ਆਇਆ, ਮੇਰੇ ਵਾਸਤੇ ਕੋਈ ਹੋਰ ਦਰ ਨਹੀਂ ਹੈ। ਸਗਲ ਦੁਆਰ ਕੋ ਛੋੜ ਕਹਿਓ ਤੁਹਾਰੋ ਦੁਆਰ, ਸਾਰੇ ਦੁਆਰ ਛੱਡ ਕੇ, ਸਗਲ ਦੁਆਰ ਕੋ ਛਾੜ ਕੇ, ਸਾਰੇ ਦੁਆਰੇ ਛੱਡ ਦਿੱਤੇ ਕਿਉਂਕਿ ਦੁਆਰ ਕੋਈ ਹੈ ਹੀ ਨਹੀਂ। ਗਹਿਓ ਤੁਹਾਰੋ ਦੁਆਰ, ਤੁਹਾਡਾ ਦਰਵਾਜ਼ਾ ਤੁਹਾਡਾ ਬੂਹਾ ਮੱਲਿਆ ਹੈ ਮੇਰੇ ਮਾਲਕ, ਤੁਹਾਡਾ ਦਰਵਾਜ਼ਾ ਮੱਲਿਆ ਹੈ। ਬਾਹੇ ਗਹੇ ਕੀ ਇਲਾਜ ਹੱਸ ਤੇ, ਤੁਸੀਂ ਬਾਂਹ ਫੜ ਲਈ ਹੈ ਇਹਦੀ ਇਲਾਜ ਵੀ ਰੱਖ ਲਓ, ਆਪਣਾ ਬਣਾ ਲਓ, ਮੈਨੂੰ ਹੋਰ ਕੋਈ ਦਰ ਨਜ਼ਰ ਨਹੀਂ ਆਉਂਦਾ। ਦਰ ਬੀਬਾ ਮੈਂ ਨੀਮ ਕੋ, ਮੈਨੂੰ ਦੂਸਰਾ ਦਰ ਕੋਈ ਦਿਸਦਾ ਨਹੀਂ। ਕਹਿ ਕਰੀ ਸਲਾਮ, ਮੈਂ ਕਿਹਨੂੰ ਸਲਾਮ ਕਰਾਂ, ਕਿਉਂ ਰਾਜਿਆਂ ਮਹਾਰਾਜਿਆਂ ਦੇ ਬੂਹੇ 'ਤੇ ਗਰੀਬ ਲੋਕ ਜਾ ਕੇ ਸਲਾਮ ਦੁਆ ਕਰਦੇ ਨੇ, ਦੁਆ ਸਲਾਮ ਕਰਨ ਨਾਲ ਕੋਈ ਖੈਰ ਪੈਂਦੀ ਹੈ, ਪਰ ਮਹਾਰਾਜ ਮੈਨੂੰ ਤਾਂ ਕੋਈ ਦੂਜਾ ਘਰ ਦਿਸਦਾ ਨਹੀਂ, ਕੋਈ ਦੂਜਾ ਦਰ ਦਿਸਦਾ ਨਹੀਂ, ਮੈਂ ਜਿਹਦੇ ਅੱਗੇ ਜਾ ਕੇ ਸਲਾਮ ਕਰਾਂ। ਇਸ ਕਰਕੇ ਇੱਕੋ ਮੈਂਡਾ ਤੂੰ ਧਣੀ ਸਾਚਾ ਮੁੱਖ ਨਾਮ, ਮੇਰਾ ਤਾਂ ਮਾਲਕ ਤੂੰ ਹੀ ਹੈ, ਮੇਰਾ ਤਾਂ ਰਾਜਾ ਤੂੰ ਹੀ ਹੈ, ਮੇਰਾ ਤਾਂ ਪਾਤਸ਼ਾਹ ਤੂੰ ਹੀ ਹੈ, ਇਸ ਕਰਕੇ ਮੈਂ ਕਿਸੇ ਦੂਜੇ ਦੇ ਬੂਹੇ 'ਤੇ ਜਾ ਨਹੀਂ ਸਕਦਾ। ਇਹ ਮੇਰੇ ਮਾਲਕ, ਮੈਂ ਤੇਰੇ ਬੂਹੇ 'ਤੇ ਆਇਆ ਹਾਂ, ਮੈਂ ਤੇਰੇ ਬੂਹੇ 'ਤੇ ਆਇਆ ਹਾਂ, ਮੇਰਾ ਤੂੰ ਹੀ ਹੈ। ਸੁਦਾਮੇ ਨੂੰ ਭਗਵਾਨ ਕਹਿਣ ਲੱਗੇ, ਸੁਦਾਮਿਆ ਤੂੰ ਮੇਰਾ ਮਿੱਤਰ ਹੈ, ਕਦੀ ਕੰਮ ਪਵੇ ਤਾਂ ਮੇਰੇ ਕੋਲ ਆਵੀ। ਸੁਦਾਮੇ ਦਾ ਵਿਆਹ ਹੋ ਗਿਆ, ਬੱਚੇ ਹੋ ਗਏ, ਪਰ ਘਰ 'ਚ ਗਰੀਬੀ ਬੜੇ ਅੱਤ ਦਰਜੇ ਦੀ। ਪੰਡਤਾਣੀ ਕਹਿੰਦੀ ਪੰਡਿਤ ਜੀ ਕਿਤੇ ਜਾ ਕੇ ਇੰਨੀ ਵਿੱਦਿਆ ਪੜ੍ਹੀ ਹੈ, ਕੋਈ ਵਿੱਦਿਆ ਦਾ ਚਮਤਕਾਰ ਦਿਖਾਓ, ਕੋਈ ਕਥਾ ਕਰੋ ਕਿਸੇ ਜਗ੍ਹਾ 'ਤੇ ਜਾ ਕੇ ਅਤੇ ਉੱਥੋਂ ਚਾਰ ਪੈਸੇ ਲਿਆਓ, ਘਰ ਦਾ ਗੁਜ਼ਾਰਾ ਚੱਲੇ। ਹੁਣ ਸੁਦਾਮਾ ਦੇ ਬਚਨ ਦਾ ਬੱਝਾ ਹੋਇਆ ਸੀ, ਕਹਿੰਦਾ ਵੀ ਮੈਂ ਕਿਸੇ ਦੇ ਬੂਹੇ 'ਤੇ ਜਾ ਨਹੀਂ ਸਕਦਾ, ਕਿਉਂਕਿ ਮੈਂ ਜਿਸ ਮਿੱਤਰ ਨੂੰ ਆਪਣਾ ਮਿੱਤਰ ਬਣਾਇਆ ਉਹ ਬਹੁਤ ਵੱਡਾ ਹੈ। ਅਤੇ ਫਿਰ ਸਾਧ ਸੰਗਤ ਜੀ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਕੋਲ ਦੁਆਰਕਾ ਨਗਰੀ ਪਹੁੰਚਿਆ ਸੀ ਅਤੇ ਭਗਵਾਨ ਜੀ ਨੇ ਜਦੋਂ ਆ ਕੇ ਸੁਣਿਆ ਨਾ, ਦਾਸਾਂ ਨੇ ਆ ਕੇ ਕਿਹਾ, ਕਹਿਣ ਲੱਗੇ ਮਹਾਰਾਜ ਧੋਤੀ ਫਟੀ ਹੋਈ ਹੈ, ਪੈਰਾਂ 'ਚ ਚੱਪਲ ਕੋਈ ਨਹੀਂ, ਬਹੁਤ ਹੀ ਦਰਿਦਰੀ ਹੈ, ਬਹੁਤ ਗਰੀਬ ਹੈ ਅਤੇ ਛਾਲੇ ਪਏ ਹੋਏ ਨੇ, ਬਾਹਰ ਖੜਾ ਹੈ। ਪੂਛਤ ਦੀਨ ਦਿਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ। ਦੀਨ ਦਿਆਲ ਜੀ ਦਾ ਘਰ ਪੁੱਛਦਾ, ਆਪਣਾ ਨਾਂ ਸੁਦਾਮਾ ਦੱਸਦਾ। ਅਤੇ ਜਦੋਂ ਇਹ ਗੱਲ ਸੁਣੀ ਤਾਂ ਭਗਵਾਨ ਜੀ ਨਾ ਜਿੱਥੇ ਬੈਠੇ ਸੀ ਨੰਗੇ ਪੈਰ ਹੀ ਦੌੜ ਪਏ ਉੱਥੋਂ, ਪੈਰਾਂ 'ਚ ਖੜਾਵਾਂ ਚੱਪਲ ਨਹੀਂ ਪਾਈ, ਨੰਗੇ ਪੈਰ ਹੀ ਦੌੜ ਪਏ ਅਤੇ ਸਭ ਹੈਰਾਨ ਵੀ ਭਗਵਾਨ ਜੀ ਕਿੱਧਰ ਜਾ ਰਹੇ ਹੈ। ਪਿੱਛੇ ਪਿੱਛੇ ਰਾਣੀਆਂ ਗੋਲੀਆਂ ਦਾਸੀਆਂ ਦਾਸ ਦੌੜੇ ਵੀ ਚੱਪਲ ਦਾ ਪਾ ਲਓ ਮਹਾਰਾਜ। ਉਹ ਕਹਿੰਦੇ ਨਹੀਂ, ਉੱਧਰ ਸੁਣਿਆ ਹੀ ਨਹੀਂ ਅਤੇ ਜਾ ਕੇ ਸੁਦਾਮੇ ਨੂੰ ਗਲ ਨਾਲ ਲਾ ਲਿਆ। ਦੁਨੀਆ ਹੈਰਾਨ ਸੀ ਕਿ ਕਿਹੋ ਜਿਹਾ ਇਹ ਮਿੱਤਰ ਹੈ, ਇਤਨੇ ਗਰੀਬ ਆਦਮੀ ਨੂੰ ਜਿਸ ਦੇ ਤਨ 'ਤੇ ਕੱਪੜਾ ਕੋਈ ਨਹੀਂ, ਪੈਰ ਜੁੱਤੀ ਕੋਈ ਨਹੀਂ, ਅਤੇ ਉਹਨੂੰ ਮਿਲਣ ਲਈ ਆਇਆ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ, ਬਿਪ ਸੁਦਾਮੇ ਦਾਲਦ ਪੰਜ ਰੇ ਮਨ ਤੂੰ ਵੀ ਭੱਜ ਗੋਬਿੰਦ। ਜਿਸ ਪ੍ਰਭੂ ਨੇ ਸੁਦਾਮੇ ਦਾ ਦਲਿੱਦਰ ਦੂਰ ਕਰ ਦਿੱਤਾ, ਚਾਰ ਪਦਾਰਥ ਸਕੁਚ ਪਠਾਏ। ਭਾਈ ਗੁਰਦਾਸ ਜੀ ਕਥਾ ਲਿਖਦੇ ਨੇ, ਕਹਿੰਦੇ ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ, ਮਿੱਤਰ ਸਦਾਏ ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਚੱਲਦਾ ਚੱਲਿਆ ਗਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ। ਪਹੁੰਚਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ, ਦੂਰੋਂ ਦੇਖ ਦਿਆਲ ਛੱਡ ਸਿੰਘਾਸਣ ਹਰ ਜੀ ਆਏ। ਭਗਵਾਨ ਦੂਰੋਂ ਹੀ ਆਏ ਅਤੇ ਲਿਆ ਕੇ ਬਿਠਾ ਕੇ ਆਪਣੇ ਹੱਥਾਂ ਨਾਲ ਉਹਦੇ ਪੈਰ ਧੋਏ, ਆਪ ਜਲ ਉਹਦੇ ਚਰਨਾਂ ਨੂੰ ਧੋ ਧੋ ਕੇ ਅਤੇ ਉਹਨੂੰ ਤਖ਼ਤ 'ਤੇ ਬਿਠਾ ਕੇ। ਰਾਣੀਆਂ ਵੀ ਸਭ ਹੈਰਾਨ ਸਨ ਵੀ ਇਹ ਕਿਹੋ ਜਿਹਾ ਮਿੱਤਰ ਹੈ ਜਿਸ ਨੂੰ ਇੰਨਾ ਪਿਆਰ ਕਰ ਰਹੇ ਨੇ ਇੰਨਾ। ਸੋ ਸਾਧ ਸੰਗਤ ਜੀ, ਮਿੱਤਰ ਉਹੀ ਬਣ ਸਕਦਾ ਜਿਹੜਾ ਡੋਰੀਆਂ ਸੁੱਟ ਦੇਵੇ ਮਿੱਤਰ ਦੇ ਉੱਤੇ। ਜੇ ਕਿਸੇ ਹੋਰ ਪਾਸੇ ਵੀ ਸਾਈ ਲਾਈ ਹੋਵੇ, ਸਾਈਆਂ ਕਿਤੇ ਅਤੇ ਵਧਾਈਆਂ ਕਿਤੇ, ਫਿਰ ਨਹੀਂ ਗੱਲ ਬਣਦੀ। ਬਸ ਇੱਕ 'ਤੇ ਡੋਰੀ ਸੁੱਟਣੀ ਪੈਂਦੀ ਹੈ, ਹੋਰ ਕਿਸੇ ਦੀ ਆਸ ਨਹੀਂ ਰੱਖਣੀ। ਮੇਰੇ ਸਤਿਗੁਰੂ ਕਹਿੰਦੇ, ਮਰਦਾਨਿਆ ਤੂੰ ਕਿਸੇ ਹੋਰ ਤੋਂ ਨਾ ਮੰਗੀ। ਅਤੇ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਅੱਗੇ ਹੱਥ ਨਹੀਂ ਅੱਡਾਂਗਾ। ਸਾਰੀ ਉਮਰ ਮਰਦਾਨਾ ਭੁੱਖਾ ਰਿਹਾ, ਕਸ਼ਟਾਂ 'ਚ ਰਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਛੱਡ ਕੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ। ਸਾਧ ਸੰਗਤ ਜੀ, ਗੁਰੂ ਕੇ ਸਿੱਖ ਨੂੰ ਵੀ ਆਪਣੇ ਗੁਰੂ ਦਾ ਭਰੋਸਾ ਹੋਣਾ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਿਨਾਂ ਸਾਡਾ ਕੌਣ ਹੈ ਸੰਸਾਰ ਵਿੱਚ। ਕਿਸੇ ਨੂੰ ਕਿਸੇ ਦਾ ਭਰੋਸਾ ਹੋਣਾ, ਕਿਸੇ ਨੂੰ ਕਿਸੇ ਦਾ, ਮੇਰਾ ਤਾਂ ਤੇਰੇ 'ਤੇ ਹੀ ਹੈ। ਇੱਕੋ ਮੈਂਡਾ ਤੂੰ ਤਣੀ, ਇੱਕੋ ਮੈਂਡਾ ਤੂੰ ਤਣੀ, ਇੱਕੋ ਮੈਂਡਾ ਤੂੰ ਤਣੀ, ਇੱਕੋ ਮੈਂਡਾ ਤੂੰ ਤਣੀ। ਸੱਚਾ ਮੁਖ ਨਾਮ, ਸੱਚਾ ਮੁਖ ਨਾਮ, ਸੱਚਾ ਮੁਖ ਨਾਮ, ਸੱਚਾ ਮੁਖ ਨਾਮ। ਹੇ ਮੇਰੇ ਵਾਹਿਗੁਰੂ, ਮੇਰੇ ਮੂੰਹ 'ਚ ਤੇਰਾ ਸੱਚਾ ਨਾਮ ਚੱਲਦਾ ਰਹੇ, ਮੇਰੀ ਜ਼ਬਾਨ ਤੇਰੀ ਯਾਦ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ, ਇਹੀ ਮੇਰੀ ਅਰਦਾਸ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਕਥਨ ਕਰਦੇ। ਸਿੱਧਾਂ ਸੇਵਨ ਸਿੱਧ ਪੀਰ, ਮੰਗ ਹੈ ਰਿੱਧ ਸਿੱਧ। ਸਿੱਧ ਪੀਰ ਕਰਾਮਾਤੀ ਲੋਕ, ਰਿੱਧੀਆਂ ਸਿੱਧੀਆਂ ਦੇ ਵਾਸਤੇ ਬੜੇ ਬੜੇ ਸਿੱਧਾਂ ਦੀ ਸੇਵਾ ਕਰਦੇ ਹਨ, ਆਪਣੇ ਗੁਰੂਆਂ ਪੀਰਾਂ ਤੋਂ ਰਿੱਧੀਆਂ ਸਿੱਧੀਆਂ ਮੰਗਦੇ ਹਨ। ਸਿੱਧਾ ਸੇਵਨ ਸਿੱਧ ਪੀਰ ਉਹ ਰਿਧੀਆਂ ਸਿੱਧੀਆਂ ਵਾਸਤੇ ਵੀ ਸਾਡੇ ਕੋਲ ਕਰਾਮਾਤ ਹੋਵੇ, ਸਾਡੇ ਕੋਲ ਸ਼ਕਤੀ ਹੋਵੇ, ਅਸੀਂ ਦੁਨੀਆਂ ਨੂੰ ਆਪਣੇ ਮਗਰ ਲਾ ਲਈਏ। ਇਹ ਬੜੀ ਪ੍ਰੋਬਲਮ ਹੈ ਸਾਧ ਸੰਗਤ ਜੀ, ਜਦੋਂ ਰੱਬ ਵੱਲ ਕੋਈ ਤੁਰਦਾ ਨਾ ਤੇ ਰੱਬ ਇਹੋ ਜਿਹੀਆਂ ਚੀਜ਼ਾਂ ਕੇ ਖਿਲਾਰ ਦਿੰਦਾ, ਉਹਨਾਂ ਨੂੰ ਚੁਗਣ 'ਤੇ ਲੱਗਾ ਰਹਿੰਦਾ ਬੰਦਾ ਸਾਰੀ ਉਮਰ। ਉੱਥੇ ਪਹੁੰਚਣਾ ਮੁਸ਼ਕਲ ਹੈ ਜਿੱਥੇ ਮੁਕਤੀ ਦਾ ਦੁਆਰਾ ਹੈ, ਰਿਧੀਆਂ ਸਿੱਧੀਆਂ ਦੇ ਚੱਕਰ ਪਾ ਦਿੰਦਾ ਅਤੇ ਲੋਕ ਸਾਰੀ ਉਮਰ ਵੀ ਮੈਂ ਆਹ ਸ਼ਕਤੀ ਪ੍ਰਾਪਤ ਕਰ ਲਈ, ਮੈਂ ਹੁਣ ਆਹ ਸ਼ਕਤੀ ਪ੍ਰਾਪਤ ਕਰ ਲਈ, ਮੈਂ ਆਹ ਕਰ ਲਈ। ਮੰਗ ਹੈ ਰਿੱਧ ਸਿੱਧ, ਰਿਧੀਆਂ ਸਿੱਧੀਆਂ ਹੀ ਮੰਗਦੇ ਰਹਿੰਦੇ ਹੈ, ਤਾਕਤਾਂ ਮੰਗਦੇ ਰਹਿੰਦੇ, ਕਰਾਮਾਤੀ ਬਣ ਜਾਂਦੇ, ਲੋਕਾਂ 'ਚ ਆਪਣੀਆਂ ਕਰਾਮਾਤਾਂ ਦਿਖਾ ਕੇ ਆਪਣੀ ਮਾਨਤਾ ਕਰਾਉਣ ਲੱਗ ਜਾਂਦੇ, ਪੂਜਾ ਕਰਾਉਣ ਲੱਗ ਜਾਂਦੇ। ਬੜਾ ਚੱਕਰ ਹੈ। ਮੈਂ ਇੱਕ ਨਾਮ ਨਵੀਸਰੈ ਸਾਚੇ ਗੁਰ ਬੁੱਧ, ਪਰ ਮੈਨੂੰ ਤਾਂ ਨਾ ਕੋਈ ਰਿੱਧੀ ਸਿੱਧੀ ਦਾ ਪਤਾ ਹੈ, ਨਾ ਮੈਂ ਕਿਸੇ ਰਿੱਧੀ ਸਿੱਧੀ ਦੀ ਮੰਗ ਰੱਖਦਾ ਹਾਂ, ਨਾ ਮੈਨੂੰ ਕੋਈ ਰਿੱਧੀ ਸਿੱਧੀ ਵਾਲਾ ਮੰਤਰ ਜਪਣ ਦੀ ਲੋੜ ਹੈ। ਮੈਨੂੰ ਤਾਂ ਇੱਕ ਨਾਮ ਚਾਹੀਦਾ, ਉਸ ਨਾਮ ਨੂੰ ਮੈਂ ਨਾ ਵਿਸਾਰਾਂ, ਉਹ ਨਾਮ ਮੈਨੂੰ ਨਾ ਵਿਸਰੇ, ਬਸ ਸੱਚੇ ਗੁਰੂ ਦੀ ਬੁੱਧ, ਸੱਚੇ ਗੁਰੂ ਦੀ ਮੱਤ ਮੈਨੂੰ ਆਵੇ, ਮੈਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਾਂ। ਇਹ ਮੇਰੇ ਸਤਿਗੁਰੂ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਜੋਗੀ ਭੋਗੀ ਕਾਪੜੀ ਕਿਆ ਭਵੈ ਦਿਸੰਤਰ, ਕਈ ਪ੍ਰਕਾਰ ਦੇ ਇਸ ਦੁਨੀਆਂ ਵਿੱਚ ਸੰਪਰਦਾਏ ਹਨ ਸਾਧੂਆਂ ਸੰਤਾਂ ਦੇ, ਜੋਗੀਆਂ ਦੇ। ਜੋਗੀਆਂ ਦੇ 12 ਪੰਥ ਹਨ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਈ ਪੰਥੀ ਤੋਂ ਇਲਾਵਾ ਹੋਰ ਵੀ 11 ਹਨ, ਸੰਨਿਆਸੀਆਂ ਦੇ 10 ਪੰਥ ਹਨ, ਵੈਰਾਗੀਆਂ ਦੇ ਪੰਥ ਹਨ, ਵੈਸ਼ਨੂਆਂ ਦੇ ਪੰਥ ਹਨ, ਭੋਗੀਆਂ ਦੇ, ਸੰਸਾਰੀਆਂ ਗ੍ਰਿਸ਼ਤੀਆਂ ਦੇ ਵੀ ਕੋਈ ਅੰਤ ਨਹੀਂ, ਉਹਨਾਂ ਦੇ ਵੀ ਬੜੇ ਪੰਥ ਹਨ। ਕਾਪੜੀ ਜਿਹੜੇ ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ, ਭਗਵੇਂ ਕੱਪੜੇ, ਪੀਲੇ ਕੱਪੜੇ, ਚਿੱਟੇ ਕੱਪੜੇ, ਕਈ ਤਰ੍ਹਾਂ ਦੇ ਕਾਪੜੀ ਹਨ। ਕਿਆ ਭਵੈ ਦਿਸਾਂਤਰ, ਕੀ ਉਹ ਦੇਸਾਂ ਦਿਸਾਂਤਰਾਂ ਵਿੱਚ ਭਵਦੇ ਫਿਰਦੇ, ਘੁੰਮਦੇ ਫਿਰਦੇ ਹਨ, ਭਟਕਦੇ ਫਿਰਦੇ ਹਨ। ਗੁਰ ਕਾ ਸ਼ਬਦ ਨਚੀ ਨਹੀਂ ਤਤ ਸਾਰ ਨਿਰੰਤਰ, ਗੁਰੂ ਦੇ ਸ਼ਬਦ ਨੂੰ ਜਾਣਦੇ ਨਹੀਂ, ਗੁਰੂ ਦੇ ਸ਼ਬਦ ਤੋਂ ਬਿਨਾਂ ਵਾਹਿਗੁਰੂ ਦੇ ਦਰਵਾਜ਼ੇ 'ਚ ਨਹੀਂ ਵੜਿਆ ਜਾ ਸਕਦਾ। ਜਿਵੇਂ ਅਸੀਂ ਕਿਸੇ ਦੇ ਘਰ ਜਾਈਏ ਅਤੇ ਬੂਹਾ ਖੜਕਾਉਂਦੇ ਹਾਂ, ਬੈੱਲ ਵਜਾਉਂਦੇ ਹਾਂ ਅਤੇ ਫਿਰ ਅੰਦਰ ਬੂਹਾ ਖੁੱਲ੍ਹ ਜਾਂਦਾ ਹੈ, ਅੰਦਰ ਚਲੇ ਜਾਂਦੇ ਹਾਂ। ਵਾਹਿਗੁਰੂ ਦੇ ਮਹਿਲਾਂ ਵਿੱਚ ਜਾਣਾ ਹੈ ਅਤੇ ਸ਼ਬਦ ਨਾਲ ਦਸਤਕ ਦੇਣੀ ਪਵੇਗੀ, ਆਵਾਜ਼ ਦੇਣੀ ਪਵੇਗੀ, ਵਾਹਿਗੁਰੂ 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 ਵਾਹਿਗੁਰੂ। ਇੱਦਾਂ ਬੂਹਾ ਖੜਕਾਵਾਂਗੇ ਅਤੇ ਮਹਾਰਾਜ ਸਾਹਿਬ ਜੀ ਨਿਰੰਤਰ ਨਿਰੰਤਰ ਲਗਾਤਾਰ, ਇਹ ਕੰਮ ਹਰ ਵੇਲੇ ਦਾ ਹੀ ਹੈ, ਜਦੋਂ ਯਾਦ ਆਵੇ ਉਦੋਂ ਹੀ ਲੱਗ ਜਾਓ, ਕਦੀ ਭੁੱਲਿਓ ਨਾ, ਹੁਣੇ ਤੋਂ ਇਸੇ ਵੇਲੇ ਤੋਂ ਕੰਮ ਸ਼ੁਰੂ ਹੋ ਜਾਵੇ। ਜੇ ਨਹੀਂ ਕਰਦੇ ਤਾਂ ਬੂਹਾ ਨਹੀਂ ਖੁੱਲ੍ਹਣਾ। ਜਿੰਨੇ ਮਰਜ਼ੀ ਤੁਸੀਂ ਕੱਪੜੇ ਪਾ ਲਓ, ਜੋਗੀਆਂ ਵਾਲੇ ਪਾ ਲਓ, ਕਈ ਤਰ੍ਹਾਂ ਦੇ ਭੇਸ ਬਣਾ ਲਓ, ਹਿੰਦੂ ਬਣ ਜਾਓ, ਮੁਸਲਮਾਨ ਬਣ ਜਾਓ, ਸਿੱਖ ਈਸਾਈ ਜੋ ਮਰਜ਼ੀ ਬਣ ਜਾਓ, ਭਾਵੇਂ ਕਿਸੇ ਤਰ੍ਹਾਂ ਦਾ ਵੀ ਲਿਬਾਸ ਕਰ ਲਓ, ਦਰਵਾਜ਼ਾ ਖੜਕਾਏ ਬਿਨਾਂ ਬੂਹਾ ਨਹੀਂ ਖੋਲ੍ਹਣਾ ਅਤੇ ਖੜਕਾਉਣਾ ਪੈਣਾ ਵਾਹਿਗੁਰੂ 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 ਬੋਲ ਕੇ। ਪੰਡਿਤ ਪਾਦੇ ਜੋ ਏ ਸੀ ਨਿਤ ਪੜ੍ਹੈ ਪੁਰਾਣਾ, ਮਹਾਰਾਜ ਕਹਿੰਦੇ ਪੰਡਿਤ ਪਾਦੇ ਜੋਤਸੀ, ਜਿਹੜੇ ਪੜ੍ਹੇ ਲਿਖੇ ਵਿਦਵਾਨ ਜੋਤਸੀ ਜੋਤਸ ਲਾਉਂਦੇ ਹਨ, ਨੇਤੀ ਪੁਰਾਣਾਂ ਨੂੰ ਪੜ੍ਹਦੇ ਹਨ, ਵਿੱਦਿਆ ਦੇ ਬੜੇ ਮਾਹਰ ਹਨ, 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ ਪੜ੍ਹੀ ਜਾਂਦੇ ਹਨ, ਇੰਨਾ ਗਿਆਨ ਪ੍ਰਾਪਤ ਕਰ ਲੈਂਦੇ ਹਨ, ਇੰਨੀ ਵਿੱਦਿਆ ਪੜ੍ਹ ਲੈਂਦੇ। ਅੰਤਰ ਵਸਤ ਨਾ ਜਾਣਨੀ ਘੱਟ ਬ੍ਰਹਮ ਲੁਕਾਣਾ, ਪਰ ਅੰਦਰ ਦੀ ਚੀਜ਼ ਨੂੰ ਅੰਦਰ ਦੀ ਪੜ੍ਹਾਈ ਪੜ੍ਹਦੇ ਨੇ। ਜਿਹੜੀ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਲੁਕੀ ਹੋਈ ਹੈ, ਪਰਮੇਸ਼ਰ ਅੰਦਰ ਲੁਕਿਆ ਹੋਇਆ ਬ੍ਰਹਮ, ਉਹਨੂੰ ਪ੍ਰਾਪਤ ਨਹੀਂ ਕਰਦੇ, ਆਤਮਾ ਦਾ ਧਿਆਨ ਨਹੀਂ ਕਰਦੇ, ਆਪਣੇ ਆਪ ਨੂੰ ਨਹੀਂ ਦੇਖਦੇ। ਇਸ ਕਰਕੇ ਸਾਰੀ ਪੜ੍ਹਾਈ ਲਿਖਾਈ ਵਿਅਰਥ ਚਲੀ ਜਾਂਦੀ ਹੈ। ਇੱਕ ਤਪਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ। ਇੱਕ ਤਪਸਵੀ ਹਨ ਜਿਹੜੇ ਜੰਗਲਾਂ 'ਚ ਰਹਿ ਕੇ ਭੁੱਖੇ ਪਿਆਸੇ ਰਹਿ ਕੇ ਤਪ ਕਰਦੇ ਹਨ, ਗਰਮੀ ਸਰਦੀ ਆਪਣੇ ਸਰੀਰ 'ਤੇ ਸਹਿੰਦੇ ਹਨ, ਤੀਰਥਾਂ ਦੇ ਕਿਨਾਰੇ 'ਤੇ ਗੰਗਾ ਆਦਿਕ ਤੀਰਥਾਂ ਦੇ ਕਿਨਾਰੇ 'ਤੇ ਰਹਿੰਦੇ ਹਨ। ਆਪ ਨਾ ਚੀਨਹਿ ਤਾਮਸੀ ਕਾਹੇ ਭਏ ਉਦਾਸਾ। ਤਾਮਸੀ ਬਿਰਤੀ ਰਹਿੰਦੀ ਹੈ ਉਹਨਾਂ ਦੀ ਵੀ, ਤਮੋਗੁਣੀ ਤਪ ਕਰਦੇ ਹਨ, ਕਿਉਂਕਿ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ 'ਚ ਤਿੰਨ ਪ੍ਰਕਾਰ ਦਾ ਤਪ ਦੱਸਿਆ ਹੈ, ਤਾਮਸੀ ਰਾਜਸੀ ਸਾਂਤਕੀ। ਜਿਹੜੇ ਬਹੁਤ ਕਠਿਨ ਤਪ ਕਰਦੇ ਹਨ, ਸਰੀਰ ਨੂੰ ਤਪਾਉਂਦੇ ਹਨ, ਉਹ ਤਾਮਸੀ ਤਪ ਹੈ। ਆਪਣੀਆਂ ਇੰਦਰੀਆਂ 'ਤੇ ਕਾਬੂ ਪਾਉਣਾ ਇਹ ਰਾਜਸੀ ਤਪ ਹੈ। ਆਪਣੇ ਮਨ ਨੂੰ ਸ਼ਬਦ ਵਿੱਚ ਜੋੜਨਾ ਇਹ ਸਾਂਤਕੀ ਤਪ ਹੈ। ਤਾਮਸੀ ਤਪ ਕਰਨ ਵਾਲੇ ਆਪਣੇ ਆਪ ਨੂੰ ਨਹੀਂ ਜਾਣ ਸਕਦੇ। ਕਾਹੇ ਭਏ ਉਦਾਸਾ, ਕਾਹਦੇ ਲਈ ਉਦਾਸ ਭੇਸ ਬਣਾਇਆ ਹੈ, ਕੋਈ ਉਦਾਸ ਹੋਏ ਨਹੀਂ। ਕਿਉਂਕਿ ਉਦਾਸ ਦੇ ਦੋ ਅਰਥ ਹਨ ਸਾਧ ਸੰਗਤ ਜੀ, ਇੱਕ ਹੈ ਸੈਡ ਹੋ ਜਾਣਾ, ਉਦਾਸ ਹੋ ਜਾਣਾ। ਉਪਰਾਮ ਜਿਹਾ ਬੰਦਾ ਪਰੇਸ਼ਾਨ, ਕਹਿੰਦੇ ਕਿਉਂ ਬਈ ਤੂੰ ਉਦਾਸ ਕਿਉਂ ਹੋਇਆ। ਇੱਕ ਉਹ ਉਦਾਸੀ ਹੈ, ਇੱਕ ਉਦਾਸ, ਉਹਦੇ ਮੈਨੇ ਉੱਪਰ ਆਸਣ ਲਾ ਲੈਣਾ, ਉੱਪਰ ਟਿਕ ਜਾਣਾ, ਸੰਸਾਰ ਤੋਂ ਉੱਪਰ ਜਾ ਕੇ ਬੈਠਣਾ, ਸੰਸਾਰ ਦੇ ਲੈਵਲ ਤੋਂ ਉੱਪਰ ਚਲੇ ਜਾਣਾ, ਉਹਦਾ ਨਾਮ ਬ੍ਰਹਮ ਦਾ ਹੈ, ਬ੍ਰਹਮ ਦੇ ਵਿੱਚ ਆਸਣ ਲਾ ਲੈਣਾ, ਉਹ ਉਦਾਸੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਵੀ ਨਾਨਕ ਭਇਆ ਉਦਾਸੀ। ਕਈ ਵਾਰੀ ਗੁਰਬਾਣੀ ਦੀਆਂ ਪੰਕਤੀਆਂ ਦੀ ਸਮਝ ਨਹੀਂ ਹੁੰਦੀ ਅਤੇ ਲੋਕ ਆਪਣੇ ਆਪਣੇ ਹੋਰ ਦੇ ਹੋਰ ਅਰਥ ਕਰ ਲੈਂਦੇ ਆ। ਸੋ ਇਹ ਇੱਕ ਉਦਾਸੀ ਹੈ ਜਿਹੜਾ ਉੱਪਰ ਹੈ ਸੰਸਾਰ ਤੋਂ, ਬ੍ਰਹਮ ਦੇ ਵਿੱਚ ਟਿਕਿਆ, ਨਾਨਕ ਭਇਆ ਉਦਾਸੀ। ਗੁਰੂ ਨਾਨਕ ਸਾਹਿਬ ਉਦਾਸੀ ਹੋਏ, ਸੰਸਾਰ ਤੋਂ ਉੱਪਰ ਬ੍ਰਹਮ 'ਚ ਜਾ ਟਿਕੇ ਹਨ, ਉਹਨੂੰ ਕਹਿੰਦੇ ਉਦ ਆਸੀਨ। ਆਸੀਨ ਕਹਿੰਦੇ ਬੈਠਣਾ, ਜਿਵੇਂ ਮੈਂ ਇੱਥੇ ਬੈਠਾਂ ਤਾਂ ਇਹ ਆਸਣ ਦੇ ਉੱਤੇ ਬੈਠਾ, ਆਸੀਨ। ਉਦ ਆਸੀਨ ਉੱਪਰ ਬੈਠਾ ਹੋਇਆ, ਕਹਿੰਦੇ ਉੱਤੇ ਸੰਸਾਰ ਤੋਂ ਉੱਪਰ, ਸੰਸਾਰ ਦੇ ਲੈਵਲ ਤੋਂ ਉੱਪਰ। ਉੱਪਰ ਕੀ ਹੈ? ਬ੍ਰਹਮ, ਬ੍ਰਹਮ ਦੇ ਆਸਣ ਵਿੱਚ ਟਿਕਿਆ ਹੋਇਆ ਉਦਾਸੀ। ਇੱਕ ਹੁੰਦਾ ਉਦਾਂ ਹੀ ਉਦਾਸ ਘੁਆ ਲਿਆ ਪਰ ਉਦਾਸ ਹੋਇਆ ਨਹੀਂ, ਆਸ ਹੋਰ ਹੈ ਵੀ ਮੈਨੂੰ ਸੁੱਖ ਮਿਲੇ, ਮੈਨੂੰ ਆਨੰਦ ਮਿਲੇ, ਸ਼ਾਂਤੀ ਮਿਲੇ, ਕੁਛ ਨਾ ਕੁਛ ਮਿਲੇ ਮੈਨੂੰ। ਤਾਂ ਉਹ ਜਿਹੜੇ ਹਨ ਮਹਾਰਾਜ ਕਹਿੰਦੇ ਤਾਮਸੀ ਬਿਰਤੀ ਵਾਲੇ ਕਾਹੇ ਪਏ ਉਦਾਸਾ, ਕਾਹਦੇ ਲਈ ਉਦਾਸ ਬਣੇ ਭਾਵ ਨਹੀਂ ਬਣੇ। ਇੱਕ ਬਿੰਦ ਜਤਨ ਘਰ ਰਾਖ ਦੇ ਸੇ ਜਤੀ ਕਹਾਵੇ। ਇੱਕ ਆਪਣੇ ਆਪ ਜਤੀ ਬ੍ਰਹਮਚਾਰੀ ਕਹਾਉਂਦੇ ਹਨ, ਯਤਨ ਕਰਕੇ ਉਰਧ ਰੇਤਾ ਹੋ ਜਾਂਦੇ ਹਨ, ਆਪਣੀ ਬਿੰਦ ਨੂੰ ਉਹ ਜਾਣ ਨਹੀਂ ਦਿੰਦੇ। ਪਰ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਕਿ ਰੱਬ ਮਿਲ ਜਾਂਦਾ। ਕੈਸਾ ਬਚਨ ਸੁੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਬਿੰਦ ਰਾਖ ਜੋ ਉਤਰੀ ਹੈ ਭਾਈ, ਖੁਸਰੇ ਕਿਉਂ ਨਾ ਪਰਮ ਗਤ ਪਾਈ। ਜੇ ਬਿੰਦ ਰੱਖਣ ਨਾਲ ਇਹ ਮੁਕਤੀ ਦਾ ਦੁਆਰਾ ਪ੍ਰਾਪਤ ਹੁੰਦਾ ਤਾਂ ਖੁਸਰੇ ਸਾਰੇ ਮੁਕਤ ਹੋ ਜਾਣੇ ਚਾਹੀਦੇ, ਕਿਉਂਕਿ ਉਹ ਵੀ ਤਾਂ ਬਿੰਦ ਰੱਖਦੇ ਹੀ ਹੈ। ਇੱਕ ਬਿੰਦ ਜਤਨ ਘਰ ਰਾਖ ਦੇ ਸੇ ਜਤੀ ਕਹਾਵੇ, ਬਿਨ ਗੁਰ ਸ਼ਬਦ ਨਾ ਛੂਟ ਹੀ ਪਰਮ ਆਵੇ ਜਾਵੇ। ਬਿਨਾਂ ਗੁਰੂ ਸ਼ਬਦ ਦੇ ਛੁਟਕਾਰਾ ਨਹੀਂ ਹੋਣਾ, ਜੀਵ ਭਰਮ ਦੇ ਵਿੱਚ ਪਏ ਆਈ ਜਾਣਗੇ ਜਾਈ ਜਾਣਗੇ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਇੱਕ ਗੁਰੂ ਕੇ ਪਿਆਰੇ ਗੁਰੂ ਦੀ ਮੱਤ ਵਿੱਚ ਲੱਗੇ ਨੇ, ਗ੍ਰਿਸਤ ਵਿੱਚ ਰਹਿੰਦੇ ਹੋਏ, ਘਰ ਬਾਰ ਛੱਡਣ ਦੀ ਲੋੜ ਨਹੀਂ, ਗ੍ਰਿਸਤ ਵਿੱਚ ਰਹਿੰਦੇ ਹੋਏ ਸੇਵਕ ਸਾਧਨਾ ਕਰਦੇ, ਗੁਰੂ ਘਰ ਦੀ ਸੇਵਾ ਕਰਦੇ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਦੀ ਮੱਤ ਨਾਲ ਲੱਗੇ ਹਨ। ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ, ਉਹ ਨਾਮ ਜਪਦੇ ਹਨ, ਦਸਾਂ ਨੂੰ ਦੀ ਕਿਰਤ ਕਰਕੇ ਦਸਵਾਂ ਦੇ ਦਾਨ ਕਰਦੇ ਹਨ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ। ਜਿਉਂ ਨਿਰਮਲ ਬਾਹਰੋਂ ਨਿਰਮਲ ਅਤੇ ਭਗਤੀ ਵਿੱਚ ਜਾਗ ਪਏ ਹਨ, ਵਾਹਿਗੁਰੂ ਦੀ ਭਗਤੀ 'ਚ ਜਾਗੇ ਹਨ। ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਿਆਣੈ। ਸਤਿਗੁਰੂ ਪਾਤਸ਼ਾਹ ਹੁਣ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹਨ। ਕਹਿੰਦੇ ਅਸਲ ਵਿੱਚ ਗੁਰੂ ਤੋਂ ਹੀ ਪਰਮਾਤਮਾ ਦੇ ਦਰ ਦੀ, ਗੁਰੂ ਤੋਂ ਹੀ ਪਰਮਾਤਮਾ ਦੇ ਘਰ ਦੀ ਸੋਝੀ ਪ੍ਰਾਪਤ ਹੁੰਦੀ ਹੈ। ਉਹੀ ਬੰਦਾ ਜਾਣ ਸਕਦਾ ਮਹਾਰਾਜ ਸਾਹਿਬ ਜੀ ਨੂੰ, ਜਿਹਦੇ ਉੱਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਗੁਰੂ ਨਾਨਕ ਦੇਵ ਜੀ, ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ। ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ, ਉਹਨਾਂ ਗੁਰਮੁਖਾਂ ਨੂੰ ਨਾਮ ਨਹੀਂ ਵਿਸਰਦਾ ਜਿਹਨਾਂ 'ਤੇ ਗੁਰੂ ਕਿਰਪਾ ਕਰਦਾ ਹੈ, ਉਹ ਸੱਚੇ ਪਰਮਾਤਮਾ ਵਿੱਚ ਆਪਣਾ ਮਨ ਟਿਕਾ ਲੈਂਦੇ ਹਨ, ਸੱਚੇ ਉੱਤੇ ਉਹਨਾਂ ਦਾ ਮਨ ਮੰਨ ਜਾਂਦਾ ਹੈ। ਸੋ ਇਹ ਪਾਵਨ ਬਚਨ ਸਤਿਗੁਰੂ ਜੀ ਦੇ ਸੰਗਤਾਂ ਦਾ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।